ਆਹਿ ਗੁਰੂ ਜੀ ਸੁਰਠ ਮਹਲਾ ਪੰਜਵਾ ਗੁਰਪੂਰਾ ਚਰਨੀ ਨਾ ਹਰ ਸੰਗ ਸਹਾਈ ਪਾ ਗੁਰਪੂਰਾ ਚਰਨੀ ਲਾ ਹਰ ਸੰਗ ਸਹਾਈ ਪਾ ਸੁਖ ਨਾਨਕ ਸਰਣੀ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਿਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ ਹਜ਼ੂਰ ਦੇ ਮਹਾਨ ਕਿਰਪਾਲਤਾ ਸਦਕਾ ਸਤਿਗੁਰੂ ਗਰੀਬ ਨਿਵਾਜ ਜੀ ਦੇ ਪਵਿੱਤਰ ਗੁਰ ਸਰਕੇ ਆਪ ਜੀ ਨੇ ਅੰਮ੍ਰਿਤਮਈ ਧੁਰਤੇ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦਾ ਕੀਰਤਨ ਨਿਰਮੋਲ ਕਹੇਰਾ ਆਨੰਦ ਗੁਣੀ ਗਹੇਰਾ ਦਾ ਸਰਵਣ ਕੀਤਾ ਹਵਟ ਭਾਗੀ ਬਣੇ ਹੋ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਸੱਚੇ ਪਾਤਸ਼ਾਹ ਜੀ ਇਸ ਪਵਿੱਤਰ ਹੁਕਮਨਾਮੇ ਦੁਆਰਾ ਬਖਸ਼ਿਸ਼ ਕਰ ਰਹੇ ਹਨ। ਜਿਸ ਵੇਲੇ ਬਡਾਲੀ ਸਾਹਿਬ ਵਿਖੇ ਮੇਰੇ ਪੀਰੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਚਰਚੀਏ ਨੇ ਬੜੇ ਭਾਰੀ ਯਤਨ ਕੀਤੇ ਸਤਿਗੁਰੂ ਜੀ ਨੂੰ ਸ਼ਹੀਦ ਕਰਨ ਦੇ, ਦਾਜ ਦੇ ਆਸਣਾਂ ਨੂੰ ਜ਼ਹਿਰ ਲਾ ਕੇ ਸੋ ਸਤਿਗੁਰੂ ਜੀ ਨੂੰ ਸ਼ਾਂਤ ਕਰਨ ਵਾਸਤੇ ਆਪਣੇ ਨਿੱਜੀ ਸ਼ੋਹਰਤ ਵਾਸਤੇ ਬੜੇ ਭਾਰੀ ਪਾਪ ਉਸਨੇ ਕਰਨਾ ਚਾਹਿਆ, ਪਰ ਗੁਰੂ ਗਰੀਬ ਨਿਵਾਜ ਜੀ ਨੇ ਉਸਦੇ ਵੀ ਕਲਿਆਣ ਕੀਤੇ। ਸੋ ਉਸ ਤੋਂ ਪਿੱਛੋਂ ਸਤੋਲੀਆ ਛੱਡਣਾ ਪੰਡਿਤ ਨੂੰ 500 ਰੁਪਇਆ ਵੱਡੀ ਦੇ ਕੇ ਦਹੀਂ ਵਿੱਚ ਜ਼ਹਿਰ ਲਾ ਕੇ ਸਤਿਗੁਰੂ ਜੀ ਨੂੰ ਖਵਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਯਤਨ ਵੀ ਉਸਦਾ ਸਫਲ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵੇਲੇ ਆਪ ਜੀ ਬਡਾਲੀ ਵਿਖੇ ਆਏ ਹਨ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੰਗਤਾਂ ਨੇ ਬੇਨਤੀ ਕੀਤੀ ਕਿ ਹੇ ਗੁਰੂ ਗਰੀਬ ਨਿਵਾਜ ਜੀ, ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਡਾਲੀ ਵਿਖੇ ਅਵਤਾਰ ਧਾਰਿਆ ਹੈ, ਬੜੇ ਭਾਰੀ ਕੁਝ ਯਤਨ ਕਰਤੀਏ ਨੇ ਕੀਤੇ, ਕਿਸ ਤਰੀਕੇ ਨਾਲ ਸਤਿਗੁਰੂ ਜੀ ਦੀ ਰੱਖਿਆ ਹੋਈ ਤਾਂ ਅਕਾਲ ਪੁਰਖ ਦਾ ਸ਼ੁਕਰ ਕਰਦੇ ਹੋਏ ਪੰਜਵੇਂ ਪਾਤਸ਼ਾਹ ਸਿੱਖਾਂ ਦੇ ਬੇਨਤੀ ਕਰਨ ਤੋਂ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਰਾਖੀ ਰੱਖਿਆ ਕਿਵੇਂ ਹੋਈ ਹੈ ਤਾਂ ਉਸਦਾ ਉੱਤਰ ਦਿੰਦੇ ਹੋਏ ਸਾਰਿਆਂ ਜੀਵਾਂ ਦਾ ਭਲਾ ਕਰਨ ਵਾਸਤੇ ਰੱਖਿਆ ਦਾ ਸ਼ਬਦ ਸਤਿਗੁਰੂ ਜੀ ਉਤਾਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾ ਗੁਰਪੂਰਾ ਚਰਨੀ ਲਾ।
ਅਗਨੀ ਵਿੱਚ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਗੁਰਸਿੱਖੋ, ਗੁਰਪੂਰਾ ਪੂਰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਪਣੇ ਚਰਨਾਂ ਨਾਲ ਲਾਉਣਾ ਕੀਤਾ, ਐਸੀ ਬਖਸ਼ਿਸ਼ ਕੀਤੀ ਅਕਾਲ ਪੁਰਖ ਪਰਮੇਸ਼ਰ ਨੇ, ਸਾਰੇ ਕੀਤੇ ਹੋਏ ਯਤਨ ਪ੍ਰਤੀਏ ਦੇ ਸਫਲ ਹੋ ਗਏ, ਨਿਸਫਲ ਹੋ ਗਏ, ਕਿਸੇ ਵੀ ਤਰੀਕੇ ਕਰਕੇ ਸਫਲ ਨਹੀਂ ਹੋ ਸਕਿਆ। ਪੂਰਨ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਸ਼ਬਦ ਰੂਪੀ ਉਪਦੇਸ਼ ਰੂਪੀ ਚਰਨਾਂ ਦੇ ਨਾਲ ਲਾ ਲਿਆ। ਸੋ ਜਿਸ ਤਰ੍ਹਾਂ ਕੱਲ੍ਹ ਹੀ ਆ ਚਰਨ ਚੌਧਰੀ ਜੋ ਹੈ ਬੜਾ ਭਾਰੀ ਪੰਥ ਦੇ ਉਲਟ ਬੋਲ ਰਿਹਾ ਹੈ, ਇਸ ਨੇ ਕੁਝ ਕੁ ਨੰਦ ਭਾਸ਼ਾ ਦੇ ਸ਼ਬਦ ਸਿੱਖਾਂ ਦੇ ਪ੍ਰਤੀ ਵਰਤੇ ਹਨ, ਮੁਸਲਮਾਨਾਂ ਬਾਰੇ ਵੀ ਉਸਨੇ ਕੁਝ ਕਿਹਾ। ਕੱਲ੍ਹ ਇੱਕ ਹਾਜੀ ਆਇਆ ਸੀ ਯੂਪੀ ਵਿੱਚੋਂ, ਸੋ ਉਸਨੇ ਬੜਾ ਮੂੰਹ ਤੋੜਵਾਂ ਚਿੱਠੀ ਦੁਆਰਾ ਉੱਤਰ ਦਿੱਤਾ ਉਸਨੂੰ ਕਿ ਜਿਹੜਾ ਚਰਨ ਅੱਖਰ ਹੈ, ਚਰਨ ਤਾਂ ਨਾਮ ਹੀ ਹਿੰਦੀ ਵਿੱਚ ਕਹਿੰਦੇ ਪਾਓ ਦਾ ਹੈ, ਜਿਹੜਾ ਹੈ ਹੀ ਪੈਰਾਂ ਵਰਗਾ, ਕਹਿੰਦੇ ਉਸਦਾ ਗੁੱਸਾ ਕਿ ਕਿਸੇ ਨੇ ਕਰਨਾ ਹੈ। ਸੋ ਚਰਨ ਉਰਦੂ 'ਚ ਕਹਿੰਦੇ ਚੌਪਾਏ ਨੂੰ ਕਹਿੰਦੇ ਹੈ। ਸੋ ਪਸ਼ੂਆਂ ਵਰਗਾ ਜਿਹੜਾ ਹੋਵੇ ਉਸਨੂੰ ਉਹਨੇ ਆਪਣੇ ਖਿਆਲ ਨਾਲੇ ਕੀਤੇ ਉਸਦੇ, ਚਰਨ ਨਾ ਪੈਰਾਂ ਦਾ ਹੁੰਦਾ ਹੈ। ਸੋ ਚਰਨ ਜਿਹੜਾ ਵਿਚਰਨ ਤੋਂ ਰੁਕ ਜਾਵੇ, ਇਸਤਤ ਹੋ ਜਾਵੇ, ਉਸਨੂੰ ਵੀ ਚਰਨ ਚਾਹੀਦਾ ਹੈ। ਪਰ ਰਹੋ ਚਾਰ ਸਤਿਗੁਰੂ ਜੀ ਕਹਿੰਦੇ ਗੁਰਪੂਰਾ ਚਰਨ ਹੀ ਲਾਇਆ। ਪੂਰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਪਦੇਸ਼ ਰੂਪ ਸ਼ਬਦ ਰੂਪ ਚਰਨਾਂ ਦੇ ਨਾਲ ਲਾ ਲਿਆ।
ਹਰ ਸੰਗ ਸਹਾਈ ਪਾਇਆ,
ਪਰਮੇਸ਼ਰ ਹੈ ਸੰਗ ਸਾਥ, ਹਮੇਸ਼ਾ ਹੀ ਸਹਾਇਤਾ ਕਰਨ ਵਾਲਾ, ਉਸ ਅਕਾਲ ਪੁਰਖ ਨੂੰ ਪਾ ਲਿਆ, ਪ੍ਰਾਪਤ ਕਰ ਲਿਆ, ਗੁਰਪੂਰਾ ਚਰਨੀ ਲਾਇਆ।
ਪੂਰਨ ਗੁਰਾਂ ਨੇ ਚਰਨੀ ਲਾਉਣਾ ਕੀਤਾ, ਅਧੂਰੇ ਗੁਰੂਆਂ ਨੇ ਨਹੀਂ। ਜਿਵੇਂ ਅੱਜ ਕੱਲ੍ਹ ਦੇ ਥਾਵਾਂ ਥਾਵਾਂ 'ਤੇ ਸਰਕਾਰੀ ਗੁਰੂ ਬਣੇ ਬੈਠੇ ਹਨ, ਸਾਪੜਾ ਲੈ ਕਰਕੇ ਕੋਈ ਕਿਸੇ ਪ੍ਰਾਈਮ ਮਿਨਿਸਟਰ ਦਾ, ਕੋਈ ਕਿਸੇ ਦਾ, ਸੋ ਐਸੇ ਗੁਰੂਆਂ ਨੇ ਨਹੀਂ, ਪੂਰਨ ਗੁਰੂ ਸੱਚੇ ਪਾਤਸ਼ਾਹ ਨੇ ਚਰਨੀ ਲਾਇਆ ਹੈ। ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨਕਾ ਹੈ, ਸੰਗ ਐਸਾ ਜੋ ਸਾਥ ਹੈ, ਸਹਾਇਤਾ ਕਰਨ ਵਾਲਾ, ਜਿੱਥੇ ਹਰ ਅਰਾਧਿਆ ਹੈ ਤਿੱਥੇ ਹਰ ਮਿੱਤ ਸਹਾਈ ਰੂਪ ਹੈ, ਜੋ ਉਸ ਨੂੰ ਪਾਉਣਾ ਕੀਤਾ ਪ੍ਰਾਪਤ ਕੀਤਾ ਹੈ।
ਜਹਿ ਜਾਈਆ ਤਹਾਂ ਸੁਹੇਲੇ
ਸਤਿਗੁਰੂ ਕਹਿੰਦੇ ਇਹ ਗੁਰਸਿੱਖ ਹੋਣ ਤਾਂ ਜਿੱਥੇ ਵੀ ਜਾਂਦੇ ਹਾਂ ਤਿੱਥੇ ਸੁਹੇਲੇ ਸੌਖੇ ਹਾਂ। ਸੋ ਪਰਮੇਸ਼ਰ ਦੇ ਜਿਹੜੇ ਪਿਆਰੇ ਉਹ ਵੀ ਬੇਨਤੀ ਕਰਦੇ ਹਨ, ਜਹਿ ਜਾਈਏ ਜਿੱਥੇ ਵੀ ਜਾਈਦਾ ਤਿੱਥੇ ਸੁਹੇਲੇ ਸੋਭਨੀਕ ਹਾਂ, ਕਿਸੇ ਪ੍ਰਕਾਰ ਦਾ ਵੀ ਕੋਈ ਖੇਦ ਨਹੀਂ, ਕੋਈ ਦੁੱਖ ਨਹੀਂ ਹੈ। ਜਹਿ ਜਾਈਏ ਤਹਾਂ ਸੁਹੇਲੇ, ਜਾਂ ਜਿੱਥੇ ਜਾਈਏ ਸਤਸੰਗਤ ਵਿੱਚ ਤਹਾਂ ਤਿੱਥੇ ਸੁਹੇਲੇ ਸੋਭਨੀਕ ਹੋਈਦਾ, ਜਹਿ ਜਾਈਦਾ ਹੈ ਜਿੱਥੇ ਸੱਚਖੰਡ ਵਿੱਚ ਤਿੱਥੇ ਵੀ ਸੋਭਨੀਕ ਸੁਹੇਲੇ ਹਾਂ, ਸੌਖੇ ਹਾਂ, ਕਿਸੇ ਪ੍ਰਕਾਰ ਦਾ ਕੋਈ ਖੇਦ ਨਹੀਂ ਹੈ।
ਕਰ ਕਿਰਪਾ ਪ੍ਰਭ ਮਿਲੇ,
ਕਿਰਪਾ ਕਰਕੇ ਪ੍ਰਭੂ ਜੋ ਸਾਖੀ ਚੇਤਨ ਸਰੂਪ ਪਰਮੇਸ਼ਰ ਵਾਹਿਗੁਰੂ ਹੈ, ਉਸ ਨੇ ਮੇਲੇ ਮੇਲ ਲਏ ਆਪਣੇ ਨਾਲ।
ਹਰ ਗੁਣ ਗਾਵਹ ਸਦਾ ਸੁਭਾਈ,
ਮਹਾਰਾਜ ਸਤਿਗੁਰੂ ਨੂੰ ਪੁੱਛਿਆ ਜੀ ਕਿਵੇਂ ਸੌਖੇ ਹੋਏ, ਸਤਿਗੁਰੂ ਕਹਿੰਦੇ ਹਰ ਗੁਣ ਗਾਵਹੋ, ਹਰੀ ਦੇ ਗੁਣਾਂ ਨੂੰ ਗਾਉਣਾ ਕਰੋ ਸਦਾ ਸੁਭਾਈ ਸਹਿਤ ਭਾਵਨਾ ਦੇ, ਸੋ ਸੁਭਾਈ ਸੋਭਨੀਕ ਹੋ ਜਾਵਾਂਗੇ। ਜੋ ਸਦਾ ਹੀ ਸੋਭਨੀਕ ਪਰਮੇਸ਼ਰ ਹੈ ਉਸ ਨੂੰ ਸਹਿਤ ਭਾਵਨਾ ਦੇ ਪਾਉਣਾ ਕਰੋ ਸੋ ਭਾਈ, ਫਿਰ ਉਸਦੇ ਤਾਈ ਭਾ ਜਾਵਾਂਗੇ, ਸੋ ਭਾ ਪ੍ਰਕਾਸ਼ ਹੋ ਜਾਵੇਗਾ ਉਸਦਾ ਹਿਰਦੇ ਦੇ ਵਿੱਚ, ਸਦਾ ਹਮੇਸ਼ਾ ਗੁਣ ਗਾਇਨ ਕਰਨੇ ਕਰਕੇ
ਮਨ ਚਿੰਦੇ ਸਗਲੇ ਫਲ ਪਾਵਹਾ।
ਸਤਿਗੁਰ ਦੇ ਗੁਣਾਂ ਦੇ ਗਾਉਣ ਦਾ ਫਲ ਕੀ ਹੈ? ਮਹਾਰਾਜ ਕਹਿੰਦੇ ਮਨ ਇਸ਼ਟ ਫਲਾਂ ਨੂੰ ਪਾ ਲਵੋਗੇ, ਜੋ ਚਾਹੋਗੇ ਉਹੀ ਪ੍ਰਾਪਤ ਹੋ ਜਾਵੇਗਾ। ਜਿਤਨੇ ਫਲ ਮਨ ਬਾਛੀਆ ਤਿਤੜੇ ਸਤਿਗੁਰ ਪਾਸ, ਜਿੰਨੇ ਫਲਾਂ ਦੀ ਲੋੜ ਹੋਵੇ ਸਤਿਗੁਰਾਂ ਦੇ ਪਾਸ ਉਹ ਪ੍ਰਾਪਤ ਹੁੰਦੇ ਹਨ। ਪਰ ਜੋ ਭਾਵਨਾ ਹੈ ਉਹ ਸ਼ੁੱਧ ਹੋਣੀ ਚਾਹੀਦੀ ਹੈ। ਕਈ ਭਾਵਨਾ ਤਾਂ ਕਰ ਦੇਣ, ਸਤਿਗੁਰੂ ਪੂਰੀ ਵੀ ਕਰ ਦਿੰਦੇ, ਪਰ ਫਲ ਉਸਦਾ ਭੁਗਤਣਾ ਪੈਂਦਾ ਜੇ ਮੰਦ ਭਾਵਨਾ ਹੋਵੇ। ਜਿਸ ਤਰ੍ਹਾਂ ਪੰਡਿਤ ਤੇ ਸਾਖੀ ਆਉਂਦੀ ਹੈ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਵਿੱਚ ਸਥਾਨ, ਇੱਕ ਚੋਰ ਨੇ ਪੰਡਿਤ ਦਾ ਰੂਪ ਬਣਾ ਲਿਆ, ਗਲ ਵਿੱਚ ਲਾਲ ਪਰਨਾ, ਸੋ ਮਾਲਾ ਪਕੜ ਲਏ, ਸਖਾਈ ਧੋਤੀ ਬੰਨ ਲਏ, ਤਿਲਕ ਵੀ ਲਾ ਲਏ, ਚੋਟੀ ਵੀ ਚੰਗੀ ਚੋਪੜ ਲਈ, ਦੀਵਾਨ ਚਲਿਆ ਗਿਆ ਅਰਦਾਸ ਕਰਕੇ ਕਿ ਹੇ ਸਤਿਗੁਰੂ ਮੈਂ ਤਿੰਨ ਚੋਰੀਆਂ ਕਰਾਂ, ਮੇਰਾ ਪਤਾ ਨਾ ਲੱਗੇ ਕਿਸੇ ਨੂੰ, ਮੈਂ ਦਸੰਦ ਭੇਟਾ ਕਰਾਂਗਾ। ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਅਰਦਾਸ ਕਰਕੇ ਚਲਿਆ ਗਿਆ। ਜਾਂਦੇ ਨੇ ਇੱਕ ਦਾ ਖੀਸਾ ਕੱਟ ਲਿਆ, ਸਤਿਗੁਰਾਂ ਦੇ ਪਾਸ ਆਇਆ, ਪ੍ਰੇਮੀ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਦਰਬਾਰ ਵਿੱਚ ਵੀ ਚੋਰੀਆਂ ਹੋਣ ਲੱਗ ਪਈਆਂ, ਛੁਟਕਾਰਾ ਕਿੱਥੇ ਹੋਵੇਗਾ? ਮਹਾਰਾਜ ਕਹਿਣਗੇ ਪ੍ਰੇਮੀਆਂ ਬੈਠ ਜਾ, ਇੰਨੇ ਚਿਰ ਨੂੰ ਇੱਕ ਦਾ ਹੋਰ ਖੀਸਾ ਕੱਟ ਲਿਆ, ਉਹ ਵੀ ਆ ਗਿਆ, ਤੀਜੇ ਦਾ ਕੱਟਿਆ ਉਹ ਵੀ ਆ ਗਿਆ, ਚੌਥੇ ਦਾ ਖੀਸਾ ਕੱਟਿਆ। ਜਦੋਂ ਸਤਿਗੁਰਾਂ ਦੇ ਪਾਸ ਆਇਆ, ਮਹਾਰਾਜ ਨੇ ਸਿੰਘ ਨੂੰ ਇਸ਼ਾਰਾ ਕੀਤਾ ਕਿ ਜਾ ਭਾਈ, ਇਹੋ ਜਿਹੇ ਲਿਬਾਸ ਵਾਲਾ ਇੱਕ ਚੋਰ ਇੱਥੇ ਹੈ, ਉਸ ਨੂੰ ਕੰਨੋਂ ਪਕੜ ਕੇ ਲਿਆਉਣਾ। ਸਿੰਘ ਨੇ ਹੁਕਮ ਮੰਨਿਆ, ਸਤਿਗੁਰੂ ਜੀ ਦਾ ਦੀਵਾਨ ਚਲਿਆ ਗਿਆ। ਸੋ ਪੰਡਿਤ ਦਾ ਰੂਪ ਜਿਸ ਚੋਰ ਨੇ ਧਾਰਿਆ ਸੀ, ਉਸਨੂੰ ਪਕੜ ਲਿਆ, ਕੰਨੋਂ ਪੁੱਛਦਾ ਕੀ ਗੱਲ ਹੈ, ਬਾਹੋਂ ਪਕੜ ਕੇ ਲੈ ਚੱਲ। ਕਹਿਣ ਲੱਗਾ ਨਹੀਂ, ਗੁਰੂ ਸਾਹਿਬ ਦਾ ਹੁਕਮ ਹੈ, ਕੰਨੋਂ ਫੜ ਕੇ ਲਿਆਉਣਾ। ਸਤਿਗੁਰਾਂ ਦੇ ਪਾਸ ਲਿਆਂਦਾ, ਮਹਾਰਾਜ ਕਹਿਣ ਲੱਗਾ ਪਖੰਡਿਆ, ਪਹਿਲਾਂ ਤਾਂ ਤੂੰ ਭਾਵਨਾ ਹੀ ਆਪਣੀ ਮਾੜੀ ਰੱਖੀ ਹੈ, ਜੇ ਉਹ ਤੇਰੀ ਪੂਰੀ ਹੋ ਗਈ ਤੇ ਉਸ ਤੋਂ ਵੀ ਤੂੰ ਅੱਗੇ ਮਾੜਾ ਕੰਮ ਕੀਤਾ, ਆਪਣੇ ਬਚਨ ਤੇ ਨਹੀਂ ਰਿਹਾ। ਤੂੰ ਅਰਦਾਸ ਕੀਤੀ ਸੀ ਮੇਰੀਆਂ ਤਿੰਨ ਚੋਰੀਆਂ ਪੂਰੀਆਂ ਹੋ ਜਾਣ, ਤੇ ਪੰਗਤੀ ਨਾਲ ਪੜਦਾ ਗਿਆ ਇੱਛਾ ਪੂਰ ਸਰਬ ਸੁਖ ਦਾ ਪਹਾੜ, ਜਾ ਕਾ ਵਸ ਹੈ ਕਾਮ ਧੇਨਾ। ਸੋ ਤੇਰੀ ਭਾਵਨਾ ਸੀ, ਤੂੰ ਤਿੰਨ ਚੋਰੀਆਂ ਕਰ ਲਈਆਂ, ਤੂੰ ਸਬਰ ਕਰਦਾ, ਆਪਣੇ ਨਿਯਮ ਤੇ ਤੂੰ ਨਹੀਂ ਰਿਹਾ। ਸਿੰਘਾਂ ਨੂੰ ਕਹਿ ਕੇ ਪਹਿਲਾਂ ਤੁਹਾਡੀ ਕਰਨਦਾਸੀ ਨਾਲ ਸੇਵਾ ਕਰਵਾ ਦਿੱਤੀ, ਪਿੱਛੋਂ ਮਹਾਰਾਜ ਕਹਿਣਗੇ ਜਿਹੜੀਆਂ ਸਿੰਘਾਂ ਦੀਆਂ ਚੋਰੀਆਂ ਕੀਤੀਆਂ ਸਾਰੀਆਂ ਰੱਖ ਇੱਥੇ, ਸਾਰੇ ਪੈਸੇ ਕਢਵਾ ਲਏ, ਕਿਉਂਕਿ ਉਸਦੀ ਇੱਛਾ ਸੀ ਚੋਰੀਆਂ ਕਰਨ ਦੀ, ਉਹਦੀ ਵੀ ਪੂਰੀ ਹੋ ਗਈ। ਸਿੰਘਾਂ ਦੀ ਇੱਛਾ ਸੀ ਕਿ ਸਾਡੀ ਕਮਾਈ ਦੀ ਮਾਇਆ ਹੈ ਇਹ ਵਾਪਸ ਆ ਜਾਵੇ, ਉਹਨਾਂ ਦੀ ਵਾਪਸ ਮੋੜ ਦਿੱਤੀ। ਸਤਿਗੁਰੂ ਭਾਵਨਾ ਤਾਂ ਸਾਰਿਆਂ ਦੀ ਪੂਰੀ ਕਰਦੇ ਹੈ, ਪਰ ਸ਼ੁੱਧ ਹੋਵੇ ਭਾਵਨਾ ਤਾਂ ਚੰਗਾ ਫਲ ਲੱਗਦਾ, ਮਾੜੀ ਭਾਵਨਾ ਹੋਵੇ ਤਾਂ ਜਿਵੇਂ ਪੰਡਿਤ ਛਿੱਤਰ ਪਏ ਸੀ ਇਸ ਤਰ੍ਹਾਂ ਵੀ ਪੈਂਦੇ ਹੈ। ਮਹਾਰਾਜ ਕਹਿੰਦੇ ਹਨ ਮਨ ਚਿੰਦੇ,
ਮਨ ਚਿੰਦੇ ਸਗਲੇ ਫਲ
ਪਾਵਹਾ, ਮਨ ਫਲਾਂ ਦੀ ਪ੍ਰਾਪਤੀ ਕਰ ਲਵੋਗੇ, ਸਾਰੇ ਸਮੂਹ ਫਲ ਧਰਮ ਅਰਥ ਕਾਮ ਆਦਿਕ ਪ੍ਰਾਪਤ ਹੋ ਜਾਣਗੇ।
ਜੀਵ ਕਾ ਸੰਗ ਸਹਾਈ।
ਉਹ ਪਰਮੇਸ਼ਰ ਕੈਸਾ, ਕਹਿੰਦੇ ਜੀਵ ਕਾ ਸੰਗ, ਉਹ ਜੀਵਾਂ ਦੇ ਨਾਲ ਹੈ, ਜੀਵ ਆਤਮਾ ਦੇ ਨਾਲ ਹੈ ਤੇ ਸਹਾਇਤਾ ਕਰਨ ਵਾਲਿਆਂ ਸਾਰਿਆਂ ਥਾਵਾਂ ਦੇ ਵਿੱਚ, ਜਿੱਥੇ ਕੋਈ ਵੀ ਮਿੱਤਰ ਦੋਸਤ ਨਾਲ ਪਹੁੰਚਣ ਵਾਲਾ ਹੋਵੇ ਉੱਥੇ ਪਹੁੰਚ ਕੇ ਸਹਾਇਤਾ ਕਰਦਾ ਹੈ ਆਪਣੇ ਪਿਆਰਿਆਂ ਦੇ
ਰਹਾਉ।
ਵਿਸਰਾਮ ਦੇ ਕੇ ਫਰਮਾਉਂਦੇ ਹਨ ਸਤਿਗੁਰੂ ਜੀ,
ਨਾਰਾਇਣ ਪ੍ਰਾਣ ਆਧਾਰਾ।
ਬੇਨਤੀ ਕੀਤੀ, ਉਹ ਪਰਮੇਸ਼ਰ ਕੈਸਾ ਹੈ ਜੀ? ਮਹਾਰਾਜ ਕਹਿੰਦੇ ਨਾਰਾਇਣ। ਉਹ ਪਰਮੇਸ਼ਰ ਕੈਸਾ? ਕਹਿੰਦੇ ਪ੍ਰਾਣ ਆਧਾਰਾ। ਪ੍ਰਾਣ ਦਾ ਆਸਰਾ ਰੂਪ ਹੈ, ਸਵਾਸਾਂ ਦਾ ਸਵਾਸ ਰੂਪ ਹੈ, ਉਹਦੇ ਆਸਰੇ ਸਾਰੀ ਪੌਣ ਸਵਾਸ ਆਦਿਕ ਚੱਲਦੇ ਹੈ। ਜਦੋਂ ਆਪਣੀ ਸ਼ਕਤੀ ਖਿੱਚ ਲਵੇ ਤਦੋਂ ਕੋਈ ਵੀ ਬੋਲ ਨਹੀਂ ਸਕਦਾ ਗਾ। ਜਦ ਆਪਣੀ ਜੋਤ ਖਿੱਚਿਆ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਉਦੋਂ ਕੋਈ ਵਖਿਆਣ ਆਲਕ ਬੋਲ ਨਹੀਂ ਸਕਦਾ ਗਾ ਜਦੋਂ ਆਪਣੀ ਜੋਤ ਨੂੰ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਖਿੱਚ ਲਵੇ। ਨਾਰਾਇਣ ਨਾ ਨਹੀਂ ਹੈ ਜਿਸ ਵਿੱਚ ਰਾਇਣ ਰਾਤ ਵਿਦਿਆ ਰੂਪ, ਵਿਦਿਆ ਨਹੀਂ ਜਿਸ ਵਿੱਚ ਐਸਾ ਨਾਰਾਇਣ ਹੈ। ਤੇ ਨਾਰਾਇਣ ਨਰਾਂ ਦੇ ਵਿੱਚ ਆਇਆ ਹੋਇਆ, ਪਾਣੀਆਂ ਆਲਕ ਵਿੱਚ ਵੀ ਆਇਆ ਹੋਇਆ ਹੈ, ਐਸਾ ਉਹ ਪਰਮੇਸ਼ਵਰ ਸਾਰਿਆਂ ਦਾ ਘਰ ਰੂਪ ਹੈ ਤੇ ਪ੍ਰਾਣ ਦਾ ਆਸਰਾ ਹੈ ਸਾਰਿਆਂ ਦੇ।
ਹਮ ਸੰਤ ਜਨਾ ਰੇ ਨਾਰਾ।
ਬੇਨਤੀ ਕਰੀਏ ਹੋਏ ਪਰਮੇਸ਼ਵਰ, ਇਸਦਾ ਜੋ ਸੰਤ ਸ਼ਾਂਤ ਆਤਮਾ ਹਨ, ਜਨਾ ਪਿਆਰੇ ਹਨ, ਤਿੰਨਾਂ ਦੇ ਚਰਨਾਂ ਦੀ ਰੇ ਨਾਰਾ ਧੂੜੀ ਹਾਂ, ਐਸੇ ਪਰਮੇਸ਼ਵਰ ਦੇ ਪਿਆਰੇ ਨੇ ਸਾਨੂੰ ਵੀ ਧੂੜੀ ਬਖਸ਼ੋ। ਕਿਰਪਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਸ਼ਰਧਾ ਰੂਪ ਧੂੜੀ ਬਖਸ਼ ਦੇਵੋ। ਸੰਤ ਜਿਹੜੇ ਸ਼ਾਂਤ ਆਤਮਾ ਹਨ, ਜਿਹਨਾਂ ਸਾਫ ਗ੍ਰਾਸ ਨਾਲ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ, ਐਸੇ ਪਰਮੇਸ਼ਰ ਦੇ ਪਿਆਰੇ ਨੇ ਧੂੜੀ ਬਖਸ਼
ਸਾਨੂੰ।
ਪਰਮੇਸ਼ਰ ਕੈਸਾ ਦਿਆਲੂ ਹੈ? ਕਹਿੰਦੇ ਪਤਤ ਪੁਨੀਤ ਕਰ ਲੈਨੇ। ਪਤਤ ਜਿਹੜੇ ਪਾਪੀ ਹਨ ਉਹਨਾਂ ਨੂੰ ਪੁਨੀਤ ਪਵਿੱਤਰ ਕਰ ਲਿਆ ਹੈ, ਐਸੀ ਕਿਰਪਾਲਤਾ ਕਰ ਦਿੱਤੀ, ਗਣਕਾ ਵਰਗੇ ਸਦਨੀ ਕਸਾਈ ਵਰਗਿਆਂ ਨੂੰ ਤਾਰ ਦਿੱਤਾ।
ਕਰ ਕਿਰਪਾ ਹਰ ਜਸ ਦੀਨੇ।
ਉਹ ਕਿਸ ਤਰ੍ਹਾਂ ਪਵਿੱਤਰ ਹੋਏ? ਕਹਿੰਦੇ ਕਰ ਕਿਰਪਾ, ਕਿਰਪਾ ਕਰਕੇ ਹਰ ਜਸ ਦੀਨੇ। ਹਰੀ ਪਰਮੇਸ਼ਰ ਨੇ ਜਸ ਕੀਰਤਨ ਭਗਤੀ ਦੇ ਦਿੱਤੀ ਹੈ, ਕੀਰਤਨ ਭਗਤੀ ਦੁਆਰਾ ਕਿਰਪਾਲਤਾ ਦੇ ਸਹਿਤ ਹੋ ਕੇ ਨਿਹਾਲ ਕਰ ਦਿੱਤਾ ਪਿਆਰਿਆਂ ਨੂੰ।
ਪਾਰ ਬ੍ਰਹਮ ਕਰੇ ਪ੍ਰਤਪਾਲਾ।
ਉਹ ਪਰਮੇਸ਼ਰ ਪਾਪਾ ਪੁੰਨਾ ਤੋਂ ਪਰੇ ਹੈ, ਬ੍ਰਹਮ ਵਿਆਪਕ ਸਰੂਪ ਹੈ, ਸਾਰਿਆਂ ਦੇ ਪ੍ਰਾਪਤ ਤਾਂ ਹੀ ਪਾਲਣਾ ਕਰਨ ਵਾਲਾ ਹੈ, ਉਸ ਨੂੰ ਪਾਲ ਹੈ, ਉਸ ਨੂੰ ਪ੍ਰਾਪਤ ਕਰ ਲੈ ਜੋ ਐਸਾ ਸਰੂਪ ਅਪ੍ਰਤ ਪਾਲਣਾ ਕਰਨ ਵਾਲਾ।
ਸਾਧ ਜੀ ਸੰਗ ਰਖਵਾਲਾ।
ਹਮੇਸ਼ਾ ਜੀਆਂ ਦੇ ਨਾਲ ਰਹਿ ਕੇ ਰਾਖੀ ਕਰਨ ਵਾਲਾ ਹੈ ਭਾਈ,
ਹਰ ਦਿਨ ਰਹਿਣ ਕੀਰਤਨ ਗਾਇਆ।
ਤੁਸੀਂ ਐਸੇ ਪਰਮੇਸ਼ਰ ਨੂੰ ਕਿੰਨਾ ਕੁ ਚਿਰ ਯਾਦ ਕਰੀਏ, ਘੰਟਾ ਦੋ ਘੰਟੇ ਚਾਰ ਘੰਟੇ ਚਾਰ ਪਹਿਰ, ਇੰਨਾ ਕੁ ਚੇਤੇ ਕਰ ਲਿਆ ਕਰੀਏ, ਛੁਟਕਾਰਾ ਹੋ ਜਾਵੇਗਾ। ਮਹਾਰਾਜ ਕਹਿੰਦੇ ਨੇ ਭਾਈ ਹਰ ਦਿਨ ਰਹਿਣ ਕੀਰਤਨ ਗਾਈਏ। ਹਰੀ ਜੋ ਪਰਮੇਸ਼ਰ ਹੈ ਉਹਦਾ ਦਿਨੇ ਰਾਤ ਕੀਰਤਨ ਗਾਉਣਾ ਕਰੀਏ, ਜਸ ਗਾਉਣਾ ਕਰੀਏ। ਜਦੋਂ ਹਰੀ ਦਾ ਭਜਨ ਅਵਸਥਾ ਰੂਪੀ ਰਹਿਣ ਰਾਤ ਨਾਲ ਕਰਾਂਗੇ ਤਾਂ ਦਿਨ ਗਿਆਨ ਰੂਪੀ ਦਿਨ ਚੜ ਆਵੇਗਾ ਹਿਰਦੇ ਰੂਪੀ ਆਕਾਸ਼ ਵਿੱਚ।
ਬਾਹਰ ਨਾ ਜੋਨੀ ਪਾਇਆ।
ਫਿਰ ਬਾਹਰ ਪੁਣਾ ਜੋਨਾਂ ਵਿੱਚ ਨਹੀਂ, ਜੂਨੀਆਂ ਵਿੱਚ ਨਹੀਂ ਪੈਣਾ ਪਵੇਗਾ, ਕੁੱਤੇ ਬਿੱਲੇ ਆਰਕ ਨਹੀਂ ਬਣਨਾ ਪਵੇਗਾ, ਸਾਰੀਆਂ ਦੁਨੀਆਂ ਦਾ ਨਿਪਟਾਰਾ ਹੋ ਜਾਵੇਗਾ ਭਗਤੀ ਦੇ ਕਾਰਨ।
ਜਿਸ ਦੇਵਾ ਪੁਰਖ ਵਿਧਾਤਾ,
ਜਿਸ ਦੇਵਾ ਪੁਰਖ ਵਿਧਾਤਾ, ਕਰਮਾਂ ਅਨੁਸਾਰ ਜੋ ਫਲ ਪ੍ਰਦਾਤਾ ਹੈ ਪਰਮੇਸ਼ਰ, ਉਹ ਪੁਰਖ ਜੋ ਪਾਪਾਂ ਰੂਪੀ ਪੂਰਨ ਆਲਕ ਤੋਂ ਰੱਖਿਆ ਕਰਨ ਵਾਲਾ ਹੈ, ਸਾਰਿਆਂ ਦੇ ਵਿੱਚ ਪੁਰਖ ਪੂਰਨ ਹੈ, ਪੁਰਖ ਪੁਰਸ਼ਾਰਥ ਦੇਣ ਵਾਲਾ, ਉਦਮ ਦੇਣ ਵਾਲਾ ਸਾਰਿਆਂ ਦੇ ਤਾਂ ਹੀ, ਉਹ ਜਿਸ ਨੂੰ ਦੇ ਦੇਵੇ।
ਹਰ ਰਸ ਤਿੰਨ ਹੀ ਜਾਤਾ।
ਹਰੀ ਦਾ ਜੋ ਬ੍ਰਹਮਾਨੰਦ ਰਸ ਹੈ ਉਹ ਤਿੰਨੋਂ ਪਰਮੇਸ਼ਰ ਦੇ ਪਿਆਰੇ ਨੇ ਜਾਤਾ ਜਾਨਣਾ ਕੀਤਾ, ਉਹਨਾਂ ਨੇ ਜਾਣਿਆ ਕਿ ਹਰੀ ਹੀ ਰਸ ਰੂਪ ਹੈ ਆਪ।
ਜਮ ਕੰਕਰ ਨੇੜ ਨਾ ਆਇਆ।
ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਜਮਦੂਤ ਜੋ ਹੈ ਸੋ ਧਰਮ ਰਾਜਾ ਅਲਕ ਵੀ ਤੇ ਧਰਮ ਰਾਜੇ ਜਿਹੜੇ ਦੂਤ ਹੈ ਉਹ ਵੀ ਸਾਰੇ ਪਰਮੇਸ਼ਰ ਦੇ ਪਿਆਰੇ ਨੂੰ ਨੇੜੇ ਨੀ ਕਦੇ ਵੀ ਆ ਸਕਦੇ। ਇੱਕ ਅਮੀਲ ਸਰਨ ਵਿੱਚ ਆਉਣੇ ਕਰਕੇ ਸੁਖ ਸਰੂਪ ਨੂੰ ਪ੍ਰਾਪਤ ਕਰ ਲਿਆ ਗੁਰੂ ਕੀ ਸੰਗਤ ਵਿੱਚ, ਤੇ ਬਡਾਲੀ ਸਾਹਿਬ ਤੋਂ ਆ ਕੇ ਇੱਥੇ ਹਰਿਮੰਦਰ ਸਾਹਿਬ ਵਿਖੇ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਸੰਗਤਾਂ ਦੀ ਬੇਨਤੀ ਕਰਨ ਤੋਂ ਜਿਸ ਤਰ੍ਹਾਂ ਬਡਾਲੀ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਦੀ ਰੱਖਿਆ ਹੋਈ ਹੈ, ਸੋ ਸ਼ੁਕਰਾਨਾ ਕਰਦਿਆਂ ਹੋਇਆਂ ਅਕਾਲ ਪੁਰਖ ਦਾ ਸਿੱਖਾਂ ਦੇ ਤਾਂ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਅੱਜ ਇਹ ਪਵਿੱਤਰ ਹੁਕਮਨਾਮਾ ਬਖਸ਼ਿਆ ਹੈ। ਹੁਣ 12 ਮਾਹਾਂ ਦੁਆਰਾ ਪਵਿੱਤਰ ਮਹੀਨੇ ਦੇ ਵਿਚਾਰ ਸੁਣੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਹਰ ਜੇਠ ਜੁੜਨ ਦਾ ਲੋੜੀਆ।
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋਤੀ ਸਰੂਪ ਜੀ ਐਸੇ ਪਵਿੱਤਰ ਸਥਾਨ ਤੇ ਸਜੇ ਹੋਏ ਹਨ ਜੋ ਬਾਹਰਲੇ ਪਾਸੇ ਛੋਟਾ ਜਿਹਾ ਸੰਗਮਰਮਰ ਦਾ ਪਾਲਕੀ ਸਾਹਿਬ ਬਣਿਆ ਹੋਇਆ ਹੈ। ਸੰਗਤਾਂ ਦੇ ਵਿੱਚ ਇਸਤਤ ਹੋ ਕੇ ਪਵਿੱਤਰ ਉਪਦੇਸ਼ ਦੇ ਕੇ ਸਾਰਿਆਂ ਦੇ ਤਾਂ ਨਿਹਾਲ ਕਰ ਰਹੇ ਹਨ ਸਤਿਗੁਰ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਸੋ ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਵਿਆਸ ਦਾ ਖਿਤਾਬ ਸਿੱਖ ਮੰਨਦੇ ਹਨ, ਪਰ ਕਰੋੜਾਂ ਵਿਆਸ ਵਰਗੇ ਵੀ ਭਾਈ ਗੁਰਦਾਸ ਜੀ ਦੇ ਰੋਮ ਦੇ ਬਰਾਬਰ ਨਹੀਂ ਪਹੁੰਚ ਸਕਦੇ। ਭਾਈ ਸਾਲੋ ਜੀ ਵਰਗੇ ਮਹਾਂਪੁਰਖ, ਭਾਈ ਪੈੜਾ ਜੀ ਵਰਗੇ ਬ੍ਰਹਮ ਗਿਆਨੀ, ਸੋ ਇਹ ਤਾਰਕ ਸਿੱਖ ਮਾਤਾ ਜੋ ਹੈ ਮਾਈ ਸੇਵਾ ਜੀ ਆਦਿਕ ਇਹ ਸਾਰੇ ਸਤਿਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ। ਇੱਕ ਪੰਡਿਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਇਆ ਹੈ, ਉਸਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਜਿਜਿਆ ਦੇ ਦਾਤਾਂ ਦਾਸ ਨੂੰ ਬਖਸ਼ੀ ਹੋਈ ਹੈ, ਪਰ ਮਾਇਕੀ ਤੌਰ ਤੇ ਬਹੁਤ ਗਰੀਬ ਹਾਂ, ਜੇ ਆਪ ਜੀ ਦੀ ਆਗਿਆ ਹੋਵੇ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੰਗਤਾਂ ਵਿੱਚ ਪ੍ਰਚਾਰ ਕਰਕੇ ਆਪਣੀ ਆਜੀਵਿਕਾ ਪੇਟ ਪੂਰਤੀ ਕਰ ਸਕਾਂ। ਸਤਿਗੁਰੂ ਜੀ ਨੇ ਇਸ ਪੰਡਿਤ ਨੂੰ ਸਰਨ ਆਇਆ ਜਾਣ ਕੇ ਸੋ ਆਪਣੀ ਸਰਨ ਵਿੱਚ ਰੱਖ ਲਿਆ, ਹੁਕਮ ਦੇ ਦਿੱਤਾ। ਗੁਰੂ ਕਾ ਪੰਡਿਤ ਜਾਣ ਕੇ ਸੰਗਤ ਇਸਦਾ ਬੜਾ ਭਾਰੀ ਸਤਿਕਾਰ ਕਰਨ ਲੱਗ ਪਈਆਂ। ਇਹ ਪੰਜ ਚਾਰ ਚੀਜ਼ਾਂ ਸਹਾਰਨੀਆਂ ਬੜੀਆਂ ਮੁਸ਼ਕਲ ਹੋਇਆ ਕਰਦੀਆਂ, ਇੱਕ ਸਰੀਰ ਦੀ ਸੁੰਦਰਤਾ, ਇੱਕ ਸਰੀਰਕ ਬਲ, ਇੱਕ ਪ੍ਰਭਤਾ, ਇੱਕ ਸ਼ਕਤੀ, ਇਹ ਤਾਲਕ ਇਹ ਜਿਹੜੀਆਂ ਚੀਜ਼ਾਂ ਹਨ ਕੋਈ ਵਿਰਲਾ ਵਿਰਲਾ ਇਹਨਾਂ ਨੂੰ ਬਰਦਾਸ਼ਤ ਕਰਦਾ ਹੈ। ਜਦੋਂ ਪੰਡਿਤ ਨੂੰ ਮੱਥਾ ਟਿਕਾਉਣ ਸ਼ੁਰੂ ਹੋ ਗਿਆ, ਮਾਇਆ ਕਾਫੀ ਜੁੜ ਗਈ, ਹੰਕਾਰ ਹੋ ਗਿਆ ਮਨ ਚ ਫੁਰਨਾ ਫੁਰਿਆ ਕਿ ਜੇ ਮੈਂ ਇੱਥੇ ਪਵਿੱਤਰ ਵਿਚਾਰ ਨਾ ਸੰਗਤਾਂ ਤੇ ਸੁਣਾਵਾਂ, ਹੋਰ ਕੋਈ ਸੁਣਾਉਣ ਵਾਲਾ ਹੈ ਹੀ ਨਹੀਂ, ਮੈਂ ਹੀ ਇਕੱਲਾ ਵਿਦਵਾਨ ਹਾਂ। ਇਸ ਸੰਗਤਾਂ ਦੇ ਅਧੀਨ ਹੋ ਕੇ ਸੰਗਰਾਂਦ ਵਾਲੇ ਦਿਨ ਪੰਡਿਤ ਆਪਣੇ ਘਰ ਵਿੱਚ ਠਹਿਰ ਗਿਆ, ਸੰਗਤ ਵਿੱਚ ਪ੍ਰਚਾਰ ਕਰਨ ਵਾਸਤੇ ਨਾ ਆਇਆ। ਬਾਬਾ ਬੁੱਢਾ ਜੀ ਨੇ ਇੱਕ ਪ੍ਰੇਮੀ ਨੂੰ ਭੇਜਿਆ ਕਿ ਜਾ ਭਾਈ ਜਾ ਕੇ ਪੰਡਿਤ ਨੂੰ ਬੁਲਾ ਕੇ ਲਿਆ, ਸੰਗਤਾਂ ਬੈਠੀਆਂ ਹਨ, ਸੋ ਮਹੀਨੇ ਦੁਆਰਾ ਪ੍ਰਚਾਰ ਕਰੇ। ਪੰਡਿਤ ਵਿੱਚ ਬੜਾ ਭਾਰੀ ਮਾਣ ਸੀ, ਖਿੱਜ ਕੇ ਕਹਿਣ ਲੱਗਾ ਕਿ ਤੁਸੀਂ ਕਿਹੜਾ ਮੇਰੇ ਸਿੱਖ ਹੋ, ਤੁਸੀਂ ਗੁਰੂ ਕੇ ਸਿੱਖ ਹੋ, ਜਾ ਕੇ ਗੁਰੂ ਕਾ ਉਪਦੇਸ਼ ਲੈ ਲਵੋ। ਭਗਤ ਕਬੀਰ ਜੀ ਨੇ ਤਾਂ ਵੀਰ ਅਸੀਂ ਸ਼ਬਦਾਂ ਨਾਲ ਇਹਨਾਂ ਬ੍ਰਾਹਮਣ ਲੋਕਾਂ ਨੂੰ ਨਿਰਪਰ ਕੀਤਾ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕਾ ਪਚਮੂਆ ਚਾਰੋ ਬੇਦੋ ਮਾਹੇ, ਇਸ ਤਰ੍ਹਾਂ ਦੇ ਬਚਨ ਕਹੇ ਹਨ। ਸੋ ਸਿੱਖ ਵਾਪਸ ਆਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਆਣ ਕੇ ਸਾਰੀ ਗੱਲ ਦੱਸੀ। ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕਰਨ ਦੀ ਆਗਿਆ ਮੰਨੀ, ਮਹਾਰਾਜ ਕਹਿੰਦੇ ਬਾਬਾ ਜੀ ਆਪ ਜੀ ਬੈਠੇ ਹੀ ਬਚਨ ਕਰੋ, ਬਜ਼ੁਰਗ ਹੋ। ਉਸ ਵੇਲੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੰਗਤ ਵਿੱਚ ਆਪ ਜੀ ਦੇ ਹਜ਼ੂਰੀ ਵਿੱਚ ਉੱਠ ਕੇ ਹੀ ਬੇਨਤੀ ਕਰਨੀ ਸੋਭਦੀ ਹੈ, ਸੋ ਬਾਬਾ ਜੀ ਨੇ ਆਗਿਆ ਪਾ ਕੇ ਬੇਨਤੀ ਆਰੰਭ ਕੀਤੀ ਸੱਚੇ ਪਾਤਸ਼ਾਹ। ਸਾਰੇ ਕਾਰਜ ਆਪ ਜੀ ਨੇ ਸਿੱਖਾਂ ਦੇ ਗੁਰਮਤਿ ਦੁਆਰਾ ਗੁਰਬਾਣੀ ਦੁਆਰਾ ਸਿੱਧ ਕਰ ਦਿੱਤੇ ਹਨ ਕਿ ਅਸੀਂ ਮਹੀਨੇ ਦਾ ਉਪਦੇਸ਼ ਸੁਣਨ ਵਾਸਤੇ ਇਹਨਾਂ ਪੰਡਿਤ ਲੋਕਾਂ ਦੇ ਪਿੱਛੇ ਪਿੱਛੇ ਤੁਰੇ ਫਿਰਾਂਗੇ, ਇਹਨਾਂ ਦਾ ਪਤਾ ਕੋਈ ਨਹੀਂ ਇਹਨਾਂ ਨੇ ਕਿਹੜੇ ਵੇਲੇ ਵੀਰ ਜਾਣਾ ਆਕੜ ਜਾਣਾ ਹੈ। ਕਿਰਪਾ ਕਰਕੇ 12 ਮਾਹਾਂ ਦੀ ਬਾਣੀ ਉਚਾਰਨ ਕਰੋ, ਜਿਸ ਕਰਕੇ 12 ਮਹੀਨਿਆਂ ਦੁਆਰਾ ਪਵਿੱਤਰ ਉਪਦੇਸ਼ ਧਾਰਨ ਕਰਕੇ ਸੰਗਤਾਂ ਨਿਹਾਲ ਹੋ ਸਕਣ। ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਅਸੀਂ ਪਹਿਲੇ ਸਰੂਪ ਵਿੱਚ ਤੁਖਾਰੀ ਰਾਤ 12 ਮਾਹਾਂ ਉਚਾਰਨ ਕੀਤਾ, ਸੋ ਉਸ ਨੂੰ ਪੜ੍ਹ ਲਿਆ ਕਰੋ। ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਬਾਬਾ ਜੀ ਨੇ ਕਿ ਸਤਿਗੁਰੂ ਜੀ ਜੋ ਆਪ ਜੀ ਨੇ ਪਹਿਲੇ ਸਰੂਪ ਵਿੱਚ ਬਚਨ ਉਚਾਰੇ ਹਨ ਉਹਨਾਂ ਵਿੱਚ ਬੜਾ ਭਾਰੀ ਕੁਝ ਭੇਦ ਹੈ, ਪੜ੍ਹਨ ਮਾਤਰ ਸੇ ਪਤਾ ਨਹੀਂ ਲੱਗਦਾ, ਸੋ ਖੈਨ ਰੂਪ ਵਿੱਚ ਬਾਣੀ ਉਚਾਰਨ ਕਰੋ ਜਿਹਦਾ ਪੜ੍ਹਨ ਮਾਤਰ ਸੇ ਅਰਥਾਂ ਦੀ ਕੁਝ ਸਮਝ ਲੱਗ ਸਕੇ। ਸੁਣ ਕੇ ਸਤਿਗੁਰੂ ਜੀ ਬੜੇ ਭਾਰੀ ਪ੍ਰਸੰਨ ਹੋਏ, ਕਹਿਣਗੇ ਧੰਨ ਹੋ ਬਾਬਾ ਜੀ ਜੋ ਸਾਰਿਆਂ ਦਾ ਭਲਾ ਕਰਨ ਵਾਸਤੇ ਤੁਸੀਂ ਆਪਣਾ ਖਿਆਲ ਪ੍ਰਗਟ ਕੀਤਾ ਹੈ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਚੰਦਰਮਾ ਤਾਰਿਆਂ 'ਚ ਸੋਭਦਾ ਹੈ ਇਸ ਤਰ੍ਹਾਂ ਸਿੱਖ ਸੰਗਤਾਂ ਤਾਂ ਤਾਰਿਆਂ ਦੀ ਤਰ੍ਹਾਂ ਹਨ, ਸਤਿਗੁਰ ਸੱਚੇ ਪਾਤਸ਼ਾਹ ਨੇ ਕੁਲੰਕ ਚੰਦਰਮਾ ਦੀ ਤਰ੍ਹਾਂ ਹਨ, ਜਿਵੇਂ ਕਵੀਆਂ ਖੁਸ਼ ਹੋ ਜਾਂਦੀਆਂ ਚੰਦਰਮਾ ਨੂੰ ਵੇਖ ਕੇ, ਇਸੇ ਤਰ੍ਹਾਂ ਇਹ ਸਿੱਖਾਂ ਦੀਆਂ ਬੁੱਧੀ ਰੂਪ ਕਵੀਆਂ। ਸੋ ਨੇ ਕੁਲੰਕ ਚੰਦਰਮਾ ਸਰੀਖੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ, ਪ੍ਰਸੰਨ ਹੋ ਰਹੇ ਹਨ। ਸੋ ਜਿਸ ਤਰ੍ਹਾਂ ਤਪਸ਼ ਮਿਟ ਜਾਂਦੀ ਹੈ ਚੰਦਰਮਾ ਦੇ ਚੜ੍ਹਨ ਤੋਂ, ਸ਼ਾਂਤੀ ਆ ਜਾਂਦੀ ਹੈ, ਇਸੇ ਤਰ੍ਹਾਂ ਅਗਿਆਨ ਰੂਪੀ ਸੂਰਜ ਦੀਆਂ ਰਾਗ ਤੇ ਦਵਾਕ ਰੂਪੀ ਜਿਹੜੀਆਂ ਕਿਰਨਾਂ ਹਨ ਇਹ ਮਿਟ ਗਈਆਂ ਹਨ। ਸਿੱਖਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਰਾਗ ਰੂਪੀ ਚੰਦਰਮਾ ਸਤਿਗੁਰੂ ਜੀ ਨੇ ਚੜ੍ਹਾ ਦਿੱਤਾ ਹੈ, ਭਗਤੀ ਰੂਪ ਸ਼ਾਂਤੀ ਬਖਸ਼ ਦਿੱਤੀ ਹੈ, ਐਸਾ ਆਨੰਦ ਬਖਸ਼ ਕੇ ਸੰਗਤਾਂ ਨੇ ਤਾਂ ਨਿਹਾਲ ਕੀਤਾ ਹੈ। ਜਾਂ ਜਿਵੇਂ ਸੂਰਜ ਦੇ ਚੜ੍ਹਨ ਤੋਂ ਹਨੇਰਾ ਦੂਰ ਹੋ ਜਾਂਦਾ ਹੈ, ਤਾਰੇ ਮਿਟ ਜਾਂਦੇ ਹਨ, ਇਸੇ ਤਰ੍ਹਾਂ ਇੰਨੇ ਕਲੰਕ ਚੰਦਰ ਸੂਰਜ ਦੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ 'ਚ ਸੋ ਸਭਾਇਮਾਨ ਹਨ, ਇਸਤਤ ਹਨ। ਸੋ ਵਕਾਰਾਂ ਰੂਪੀ ਜਿਹੜੇ ਤਾਰੇ ਹੈ ਇਹ ਸਾਰੇ ਸਤਿਗੁਰ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਮੇਟ ਦਿੱਤੇ ਹਨ। ਸੋ ਮਾਇਆ ਦਾ ਮੋਹ ਰੂਪੀ ਜਿਹੜਾ ਚੰਦਰਮਾ ਹੈ ਇਸ ਨੂੰ ਵੀ ਹਿਰਦੇ ਰੂਪੀ ਆਕਾਸ਼ ਵਿੱਚੋਂ ਅਭਾਵ ਕਰ ਦਿੱਤਾ, ਮੇਟ ਦਿੱਤਾ ਹੈ। ਬ੍ਰਹਮ ਗਿਆਨ ਰੂਪੀ ਸੂਰਜ ਦੁਆਰਾ ਭਗਤ ਰੂਪੀ ਕਿਰਨ ਪਾ ਕੇ ਸਿੱਖਾਂ ਦੇ ਹਿਰਦੇ ਰੂਪੀ ਕਵਲ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖੜਾਓ ਦੇ ਸਹਿਤ, ਪ੍ਰਕਾਸ਼ ਦੇ ਸਹਿਤ ਕਰ ਦਿੱਤਾ ਹੈ। ਇਸ ਤਰ੍ਹਾਂ ਦਰਸ਼ਨ ਦੇ ਕਰਕੇ ਇੱਥੇ ਸੰਗਤਾਂ ਦੇ ਤਾਂ ਹੀ ਨਿਹਾਲ ਕਰ ਰਹੇ ਹਨ।